सतनाम करता पुरख निरपव निर्वैर अकाल मूरत शैपं गुरुप्रसाद जप आदि सच जोगाद सच है सच नानक खुशी की सच जीता समुद्र सागर नीर भरिया तेते अवगण हमारे दया करो किछ मेर उपावो डूबते पत्थर तारे जियरा अग्न बराबर तपै पीतर वगै काती परवत नानक हुक्म पछाण सुख होवै दिन राती कामी क्रोधी चातुरी बाजी गर्द काम निंदा करते जन्म सिरानो कब हो ना सिमरो राम काम क्रोध लोभ झूठ निंदा किनते आप छुड़ावो इन पीतर ते इनको डारो आपन निकट बुलावो ए पीतर ते इनको डारो आपन निकट बुलावो सतनाम तन वाके गुरु साहिब जियो आसन लोए लोए पंडार जो किछ पाया सो एकावार आसन लोए लोए पंडार जो किछ पाया सो एकावार कर कर वेखै सिरजणहार नानक सच्चे की साची कार आदेश तिशय आदेश आद अनिल अनाद अनाहत जुग जुग एको वेश आदेश तिशय आदेश आद अनिल अनाद अनाहत ਦੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨਮ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਸਹਿਬ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਹਜ਼ੂਰ ਨੇ ਬਖਸ਼ਿਸ਼ ਕਿਰਪਾਲਤਾ ਮੇਰਾਮਤ ਕਰਕੇ ਅਸਮੁੱਚੀ ਮਨੁੱਖਤਾ ਨੂੰ ਗੁਰਬਾਣੀ ਰਾਹੀਂ ਸਾਂਝਾ ਉਪਦੇਸ਼ ਦ੍ਰਿੜ ਕਰਾਇਆ, ਹਜ਼ੂਰ ਦੀ ਅੰਮ੍ਰਿਤ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਆਓ ਕਰੋ ਕਿਰਪਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸੀ ਹੇ ਗੁਰਦੇਵ, ਆਪ ਬਖਸ਼ਿਸ਼ ਕਿਰਪਾ ਕਰੋ। ਦਾਤਾ ਅੰਦਰ ਦੀ ਇਕਾਗਰਤਾ ਟਿਕਾ ਬਖਸ਼ ਕੇ ਪ੍ਰੇਮ ਭਾਵਨਾ ਸ਼ਰਧਾ ਨਾਲ ਆਪ ਵਿੱਚ ਵਰਤ ਕੇ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅੰਦਰ ਜੋਗੀਆਂ ਨੂੰ ਉਪਦੇਸ਼ ਦ੍ਰਿੜ ਕਰਾਉਂਦੇ ਹੋਏ ਸਮੁੱਚੀ ਮਾਨਵਤਾ ਮਨੁੱਖਤਾ ਦੇ ਅੰਦਰ ਨੂੰ ਗੁਰੂ ਦੇਵ ਨੇ ਅੱਜ ਦੀ ਪਵਿੱਤਰ ਪੌੜੀ ਰਾਹੀਂ ਬਹੁਤ ਵੱਡਾ ਇੱਕ ਸਹਾਰਾ, ਇੱਕ ਤਰਵਾਸ ਦਿੱਤਾ। ਸਾਹਿਬ ਨੇ ਅੱਜ ਅੰਮ੍ਰਿਤ ਬਚਨ ਕੀਤੇ ਨੇ ਇਸ ਪੌੜੀ ਦੇ ਅੰਦਰ। ਹਜ਼ੂਰ ਫਰਮਾਉਂਦੇ ਨੇ ਕਿ ਜਿਤਨੇ ਵੀ ਬ੍ਰਹਿਮੰਡ, ਜਿਤਨੇ ਵੀ ਲੋਕ ਮੇਰੇ ਨਿਰੰਕਾਰ ਨੇ ਸਿਰਜੇ ਨੇ, ਹਰ ਇੱਕ ਥਾਂ ਤੇ ਉਸ ਕਰਤੇ ਪੁਰਖ ਵਾਹਿਗੁਰੂ ਜੀ ਦਾ ਆਪਣਾ ਟਿਕਾਣਾ, ਆਸਣ ਲੋਏ ਲੋਏ ਭੰਡਾਰ। ਉਸ ਕਰਤੇ ਪੁਰਖ ਵਾਹਿਗੁਰੂ ਦਾ ਆਸਣ ਦਾ ਅਰਥ ਟਿਕਾਣਾ ਵੀ ਹਰ ਇੱਕ ਦੇ ਅੰਦਰ ਹੈ, ਤੇ ਜਿਤਨੇ ਲੋਕ ਮੇਰੇ ਕਰਤੇ ਨੇ ਸਿਰਜੇ ਨੇ, ਹਰ ਇੱਕ ਅੰਦਰ ਪ੍ਰਭੂ ਨੇ ਜੀਵ ਲਈ ਭੰਡਾਰੇ ਭਰ ਕੇ ਰੱਖੇ ਨੇ, ਤੇ ਉਹਦਾ ਭੰਡਾਰਾ, ਉਹਦਾ ਖਜ਼ਾਨਾ, ਉਹਦੀ ਦਾਤ ਇੰਨੀ ਕੁ ਹੈ ਜਿਹੜੀ ਨਾ ਕਦੀ ਨਖੁੱਟੀ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਇਸ ਨੇ ਕਦੀ ਖਤਮ ਹੋਣਾ। ਉਸ ਮਾਲਕ ਨੇ ਹਰ ਇੱਕ ਥਾਂ ਤੇ ਆਪਣਾ ਟਿਕਾਣਾ ਬਣਾਇਆ। ਪਹਿਲਾਂ ਆਪਾਂ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਨੂੰ ਵਾਚਣਾ ਹੈ। ਆਸਣ ਲੋਏ ਲੋਏ ਭੰਡਾਰ, ਉਸ ਕਰਤੇ ਪੁਰਖ ਵਾਹਿਗੁਰੂ ਦਾ ਟਿਕਾਣਾ ਕਿਸੇ ਆਕਾਸ਼ ਤੇ ਨਹੀਂ, ਉਸ ਕਰਤੇ ਪੁਰਖ ਵਾਹਿਗੁਰੂ ਦਾ ਟਿਕਾਣਾ ਕੋਈ ਇੱਕ ਥਾਂ ਮੁਕਰਰ ਕਰਕੇ ਨਹੀਂ। ਸਾਹਿਬ ਕਹਿੰਦੇ ਨੇ ਜੋ ਕੁਝ ਮੇਰੇ ਕਰਤੇ ਪੁਰਖ ਵਾਹਿਗੁਰੂ ਨੇ ਸਿਰਜ ਦਿੱਤਾ, ਬਣਾ ਦਿੱਤਾ, ਸਾਜ ਦਿੱਤਾ, ਉਸ ਨੇ ਆਪਣਾ ਟਿਕਾਣਾ, ਆਪਣਾ ਵਸੇਬਾ ਵੀ ਇਹਦੇ ਵਿੱਚ ਕੀਤਾ ਹੋਇਆ। ਸਤਿਗੁਰੂ ਦਾ ਅੰਮ੍ਰਿਤ ਬਚਨ ਆਪਾਂ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਉਸ ਸੱਚੇ ਨੇ ਆਪਣੀ ਸੱਚੀ ਕਾਰ ਰਾਹੀਂ ਇਹ ਸ੍ਰਿਸ਼ਟੀ ਸਾਜੀ, ਤੇ ਆਪ ਹੀ ਉਹ ਸੱਚਾ ਕਰਤਾ ਪੁਰਖ ਵਾਹਿਗੁਰੂ ਇਸ ਨੂੰ ਸਾਜ ਕੇ ਇਹਦੇ ਵਿਚ ਆਪਣਾ ਟਿਕਾਣਾ ਬਣਾ ਕੇ ਬੈਠ ਗਿਆ। ਇਸ ਤੋਂ ਅਲਹਿਦਾ ਨਹੀਂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿਚ ਕੁਝ ਉਦਾਹਰਣਾਂ ਦਿੱਤੀਆਂ ਨੇ ਸਾਨੂੰ ਸਮਝਾਉਣ ਦੀ ਖਾਤਰ ਕਿ ਉਸ ਮੇਰੇ ਪਿਆਰੇ ਪ੍ਰਭੂ ਨੇ ਨਿਰੰਕਾਰ ਨੇ ਟਿਕਾਣਾ ਕਿਤੇ ਵੱਖ ਨਹੀਂ, ਜੋ ਕੁਝ ਸਿਰਜਿਆ ਮੇਰੇ ਸਾਈ ਨੇ ਆਪਣਾ ਟਿਕਾਣਾ ਉਸ ਦੇ ਵਿਚ ਹੀ ਬਣਾਇਆ ਹੋਇਆ। ਸਤਿਗੁਰੂ ਕੇ ਅੰਮ੍ਰਿਤ ਬਚਨਾਂ ਵਿਚੋਂ ਕੁਝ ਪ੍ਰਮਾਣ ਨੇ, ਹਜ਼ੂਰ ਦੇ ਅੰਮ੍ਰਿਤ ਬਚਨ ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਉਚਾਰਨ ਕੀਤੇ ਨੇ। ਜਦੋਂ ਪੁੱਛਿਆ ਗਿਆ ਮਾਲਕ ਕਿ ਉਹ ਕਰਤਾ ਪੁਰਖ ਵਾਹਿਗੁਰੂ ਇਨ੍ਹਾਂ ਦੇ ਵਿਚ ਆਪ ਵਸਦਾ ਪਿਆ, ਕਿ ਉਸ ਮੇਰੇ ਮਾਲਕ ਦਾ ਟਿਕਾਣਾ ਉਸ ਵਾਹਿਗੁਰੂ ਜੀ ਦਾ ਵਸੇਬਾ ਇਹਦੇ ਵਿਚ ਹੀ ਹੈ, ਤੇ ਸਾਹਿਬ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਸੋਰਠ ਵਿਚ ਇਕ ਪ੍ਰਮਾਣ ਦਿੱਤਾ। ਕਹਿਣ ਲੱਗੇ ਗੁਰਮੁਖਾ ਆ ਤੈਨੂੰ ਦੋ ਉਦਾਹਰਣਾਂ ਦੇ ਕੇ ਸਮਝਾਉਣਾ ਵਾ ਕਿ ਮੇਰਾ ਕਰਤਾ ਪੁਰਖ ਇਹਨੂੰ ਸਿਰਜ ਕੇ ਇਹਦੇ ਵਿਚ ਹੀ ਟਿਕ ਗਿਆ। ਸਿਰਫ ਉਦਾਹਰਨ ਸਮਝਣ ਵਾਸਤੇ ਹੈ। ਸਾਹਿਬ ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਆ ਦੇਖ ਆਪਾਂ ਘਰ ਵਿਚ ਵੀ ਲੱਕੜ ਵਰਤਨੇ, ਲੱਕੜ ਦਾ ਘਰ ਬਣਾਉਂਦੇ ਆ, ਲੱਕੜ ਦਾ ਘਰ ਵਿਚ ਸਮਾਨ ਜੋ ਵਰਤਨੇ ਆ ਉਹ ਤਿਆਰ ਕੀਤਾ ਜਾਂਦਾ। ਸਾਹਿਬ ਕਹਿੰਦੇ ਨੇ ਜਿਹੜੇ ਤੂੰ ਅੰਮ੍ਰਿਤ ਵਰਗੇ ਮਿੱਠੇ ਫਲ ਰੁੱਖਾਂ ਨਾਲੋਂ ਦਰਖਤ ਨਾਲੋਂ ਤੋੜ ਕੇ ਖਾਂਦੇ ਉਹ ਫਲ ਵੀ ਇਕ ਲੱਕੜ ਨੂੰ ਲੱਗੇ ਹੋਏ ਨੇ। ਪਰ ਧਿਆਨ ਰੱਖੀ ਗੁਰਮੁਖਾ, ਜਿਵੇਂ ਲੱਕੜ ਨੂੰ ਰੱਬ ਨੇ ਅਨੇਕਾਂ ਤਰ੍ਹਾਂ ਦੀ ਮਹਿਕ ਰਸ ਪ੍ਰਦਾਨ ਕੀਤਾ, ਤੇ ਲੱਕੜ ਭਾਵੇਂ ਜਿਤਨੇ ਮਰਜ਼ੀ ਵੱਡੇ ਆਕਾਰ ਦੀ ਛੋਟੇ ਆਕਾਰ ਦੀ, ਰੁੱਖ ਦਾ ਨਾਂ ਭਾਵੇਂ ਵੱਖ ਵੱਖ ਹੋਵੇ, ਪਰ ਇਕ ਗੱਲ ਪੱਕੀ ਏ ਰੁੱਖਾਂ ਦੇ ਫਲ ਵੱਖ ਵੱਖ ਹੋ ਸਕਦੇ ਨੇ, ਰੁੱਖ ਦਾ ਆਕਾਰ ਛੋਟਾ ਵੱਡਾ ਹੋ ਸਕਦਾ, ਰੁੱਖ ਦੀ ਉਮਰ ਥੋੜੀ ਜ਼ਿਆਦਾ ਹੋ ਸਕਦੀ ਏ, ਰੁੱਖ ਦੇ ਫੁੱਲਾਂ ਦਾ ਰੰਗ ਵੱਖ ਹੋ ਸਕਦਾ, ਪਰ ਭਾਵਾਂ ਰੁੱਖ ਆਕਾਰ ਕਰਕੇ ਰੰਗ ਕਰਕੇ ਨਸਲ ਕਰਕੇ ਵੱਖ ਨੇ, ਪਰ ਜਦੋਂ ਇਸ ਰੁੱਖ ਦੀ ਲੱਕੜ ਨੂੰ ਅੱਗ ਲੱਗੇਗੀ ਨਾ ਤੇ ਸੱਚ ਜਾਣੀ ਹਰ ਇਕ ਰੁੱਖ ਦੇ ਵਿਚੋਂ ਅੱਗ ਦਾ ਲਾਂਬੂ ਇਕੋ ਜਿਹਾ ਨਿਕਲੇਗਾ। ਸਾਹਿਬ ਨੇ ਇਕ ਉਦਾਹਰਨ ਦਿੱਤੀ ਕਿ ਮੇਰੇ ਮਾਲਕ ਨੇ ਆਪਣਾ ਟਿਕਾਣਾ ਇਹਦੇ ਵਿਚ ਬਣਾਇਆ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸਗਲ ਬਨਸਪਤ ਮਾਏ ਬਸੰਤਰ, ਸਾਰੀ ਬਨਸਪਤੀ ਇਸ ਦੇ ਅੰਦਰ ਰੱਬ ਨੇ ਅੱਗ ਪੈਦਾ ਕੀਤੀ। ਹੁਣ ਆਪਾਂ ਤੱਕਦੇ ਆ ਬਨਸਪਤੀ ਵਿਚ ਇਕ ਪੱਤੇ ਨਾਲ ਦੂਜਾ ਪੱਤਾ ਨਹੀਂ ਮਿਲਦਾ, ਇਕ ਰੱਖ ਦੂਜੇ ਨਾਲ ਮਿਲਦਾ ਨਹੀਂ ਪਿਆ, ਰੰਗ ਕਰਕੇ ਸਵਾਦ ਕਰਕੇ ਫੁੱਲਾਂ ਦੀ ਮਹਿਕ ਕਰਕੇ ਰੁੱਖ ਵੱਖ ਵੱਖ ਨੇ। ਪਰ ਚੇਤੇ ਰੱਖੋ ਕਦੀ ਆਪਾਂ ਇਹ ਨਹੀਂ ਕਹਿ ਸਕਾਂਗੇ ਕਿ ਇਸ ਰੁੱਖ ਦੇ ਲੱਕੜ ਵਿਚ ਅੱਗ ਹੈ, ਇਸ ਰੁੱਖ ਦੇ ਲੱਕੜ ਵਿਚ ਅੱਗ ਨਹੀਂ। ਸਾਹਿਬ ਕਹਿਣ ਲੱਗੇ ਬਨਸਪਤੀ ਭਾਵੇਂ ਕਈ ਪ੍ਰਕਾਰ ਦੀ ਏ, ਪਰ ਅੱਗ ਸਾਰਿਆਂ ਦੇ ਅੰਦਰ ਬਰਾਬਰ ਟਿਕੀ ਹੋਈ। ਇਸੇ ਤਰ੍ਹਾਂ ਮੇਰੇ ਮਾਲਕ ਨੇ ਇਹ ਸਾਰੀ ਸਿਰਜਣਾ ਕਰ ਦਿੱਤੀ, ਉਸ ਸੱਚੇ ਦੀ ਕਾਰ ਏ, ਸਰੀਰ ਕਰਕੇ ਆਕਾਰ ਕਰਕੇ ਸੁਭਾਅ ਕਰਕੇ ਨਸਲ ਕਰਕੇ ਰੰਗ ਕਰਕੇ ਮਤ ਸੋਚੀ ਕਿ ਇਹਦੇ ਅੰਦਰ ਸ਼ਾਈ ਨਹੀਂ, ਇਹਦੇ ਅੰਦਰ ਸ਼ਾਈ ਏ। ਕਹਿਣ ਲੱਗੇ ਜਿਵੇਂ ਸਾਰੀ ਬਨਸਪਤੀ ਵਿਚ ਅੱਗ ਮੌਜੂਦ ਏ, ਜੋ ਕੁਝ ਮੇਰੇ ਮਾਲਕ ਨੇ ਸਾਜਿਆ ਹਰ ਇਕ ਅੰਦਰ ਆਪਣਾ ਉਹਨੇ ਟਿਕਾਣਾ ਬਣਾਇਆ ਹੋਇਆ। ਸਗਲ ਬਨਸਪਤ ਮਾਏ ਬਸੰਤਰ, ਸਗਲ ਦੁੱਧ ਮੈਂ ਕੀ ਆ, ਦੁੱਧ ਤੂੰ ਵੇਖ ਲੈ, ਚੇਤੇ ਰੱਖ ਗਾਂ ਤੂੰ ਵੇਖਣਾ, ਕਿਸੇ ਗਾਂ ਦੀ ਚਮੜੀ ਕਾਲੇ ਰੰਗ ਦੀ, ਕਿਸੇ ਦੀ ਸਫੈਦ ਰੰਗ ਦੀ, ਪਰ ਉਹਨਾਂ ਸਾਰੀਆਂ ਗਾਵਾਂ ਦਾ ਰੰਗ ਭਾਵੇਂ ਵੱਖ ਵੱਖ ਹੋਵੇ, ਆਕਾਰ ਵੱਖ ਵੱਖ ਹੋਵੇ, ਪਰ ਜਦੋਂ ਉਹ ਅੰਮ੍ਰਿਤ ਵਰਗਾ ਦੁੱਧ ਦਿੰਦੀਆਂ ਨੇ ਤੇ ਦੁੱਧ ਸਾਰੀਆਂ ਗਾਵਾਂ ਦਾ ਚਿੱਟਾ। ਭਾਈ ਗੁਰਦਾਸ ਨੇ ਇੱਕ ਪ੍ਰਮਾਣ ਵੀ ਵਰਤੇ, ਕਹਿਣ ਲੱਗੇ ਗਾਈ ਰੰਗ ਬਰੰਗ ਬਹੁ ਦੁੱਧ ਉਜਲ ਵਰਣਾ, ਗਾਵਾਂ ਰੰਗ ਬਰੰਗੀਆਂ ਹੋ ਸਕਦੀਆਂ ਨੇ ਪਰ ਉਹਨਾਂ ਵਿਚੋਂ ਨਿਕਲਣ ਵਾਲਾ ਦੁੱਧ ਜਿਹੜਾ ਉਹ ਸਫੈਦ ਏ, ਉਹ ਚਿੱਟਾ। ਸਾਹਿਬ ਕਹਿਣ ਲੱਗੇ ਜਿਵੇਂ ਸਾਰੀ ਬਨਸਪਤੀ ਵਿਚ ਅੱਗ ਸਰਬ ਭਰਪੂਰ ਹੈ, ਸਾਰੇ ਦੁੱਧ ਅੰਦਰ ਰੱਬ ਨੇ ਘਿਓ ਮੌਜੂਦ ਪੈਦਾ ਕੀਤਾ ਹੋਇਆ, ਇਸੇ ਤਰ੍ਹਾਂ ਗੁਰਮੁਖਾ ਭਾਵੇਂ ਕੋਈ ਉੱਚਾ ਤੇ ਭਾਵੇਂ ਕੋਈ ਨੀਵਾਂ, ਹਰ ਇਕ ਦੇ ਅੰਦਰ ਮੇਰੇ ਸ਼ਾਈ ਨੇ ਆਪਣਾ ਟਿਕਾਣਾ ਬਣਾਇਆ ਹੋਇਆ। ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੂਤ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਆਸਨ ਲੋਏ ਲੋਏ ਭੰਡਾਰ, तेरा टिकाणा हर एक थां देवे। अगे भंडार दी अर्ज बाद विच करना। कह लगे सगल बनास्पत माहे बसंतर, सगल दूध मैं किया, ऊच नीच मैं जोत समाणी, घट घट माधो जिया। शहद दे अमृत बचना विचों दूसरी उदाहरण है, भगत नामदेव जी दा अमृत बचन है। उन्हां ने कृपा कीती ते भगत साहब ने भी प्रमाण दिता है कि हर एक अंदर मेरे साई दा टिकाणा ही। साहब धन गुरु ग्रंथ साहब जी दी अमृत बाणी विच भगत नामदेव जी कहिंदे ने, कदी मिट्टी दे बर्तन बनाने वाले कारी गल वल तू तकी, ओ एक थां तो मिट्टी पट के लिया है, एक पानी विच उसने मिट्टी नू गुनिया है, एक चक ते उन्हें बर्तन तैयार किते ने, पर ए बनान वाले दी मर्जी ए के उसे मिट्टी विचो एक बहुत वड्डे आकार दा भांडा बना देवे, ते उसे मिट्टी विचो एक छोटी जी कुजी जां किते छोटा जिहा तेल पा के बालन वाला दीवा बना दे। ए उस कारीगर दी मर्जी ए, पर ओदी मर्जी ए किसे भांडे दा रंग लाल कर देवे, किसे भांडे दे उत्ते काले रंग दी फुल बूटे पा देवे, पर तू वेख के भरम न जाई के ए वख वख बने होए ने। गुरमुखा आकार वख हो सकदे ने, रंग वख हो सकदे ने, पर चेते रखी खोद दोना दी इको मिट्टी तो ही। जिवें एक मिट्टी तो अनेका तरह दे भांडे सिरजे ने, इसे तरह मेरे साई ने एक नूर तो एक मिट्टी तो सब कुछ सिरजे है, ते सारियां नू सिरज के एदे विच अपना टिकाणा बनाया हुए है। साहब ने अमृत बचन किते, कहन लगे एकल माटी कुंचर चिंटी, कीड़ी तो लैके हाथी तक, एकल माटी कुंचर चिंटी भांजन है बहु नाना रे। भांडे भावे नाना प्रकार दे ने, कई किस्मां दे ने, एकल माटी कुंचर चिंटी भांजन है बहु नाना रे। अस्थावर जंगम, अस्थावर दर ते जेड़े एक थां ते खलोते ने, जड़ पहाड़ लै लै रुख लै लै, ओ जेड़े केवल एक थां ते रुके ने, ते चेतन दा जंगम दा अर्थ जेड़े चल फिर सकदे ने, पंछी होवे पशु होवे मनुख होवे। अस्थावर जंगम कीट पतंगम, ते साहब ने कह टिकाणा किते वख नहीं, घट घट राम समाना रे। हर एक दे अंदर उस साई ने अपना टिकाणा कीता हुए। सतगुरु ने अमृत बचन बाणी विच तीसरा प्रमाण बख्शिश कीता। हजूर नू सवाल भी कीते जांदे सन के दातार ए बचन किवें ने, ते सतगुरु जी मेरे साई गल समझाण लई आम तौर ते उदाहरण जेड़ी लैंदे सन ओ संसार विच दृष्टमान पदार्थां दी। साहिब नू पुछया, महाराज एक पासे आप जी कह रहे हो कि निरंकार एक है, ओदे वर्गा को दूजा है ही नहीं, ओ उपमा तो रहते, ते जे ओ एक है ते एक हो के ओ सारियां थावां ते सारे टिकाणियां ते किवें आप बसिया होया है, ओ एक ते ए भी कह रहे हो हर एक थां ते ओदा आसन है, हर एक थां ते ओदा टिकाणा है। ते साहिब धन गुरु ग्रंथ साहिब जी ने कृपा करके बचन किते, कहन लगे उदाहरण देंदे ने। साहिब कहिंदे ने कदी पूर्णमाशी दी रात नूं तकी, असमान ते चंद्रमा केवल एक नजर आउंदा है, ते थले तू पानी दे भांडे भर के मटके भर भर के, एक दो नहीं हजारां करोड़ां दी तादाद विच तू भांडे पानी दे भर के रख लै, पर जदों किते तू इन्हां भांडियां दे मुंह तो ढक्कण चुकेगा, ते चंद्रमा एक है पर हजारां घड़ियां दे विच ओ चंद्रमा तैनू नजर आएगा। जे आसमान ते एक चंद्रमा ते हजारां घड़ियां विच ओदा परछावां ओदा प्रतिबिंब नजर पिया आउंदा है, इसे तरह मेरा एक साई जेड़ा है जो कुछ ओने सिरजिया होया है हर एक थां ते ओने अपना टिकाणा बनाया होया है। साहिब ने अमृत बचन किते, कह लगे प्यारे के चेते रख हक समाणी जोत जो जल कटाऊ चंद्रमा। जिवें पानी दे घड़िया विच चंद्रमा दा परछावा नजर पिया आउंदा है, हब समाणी जोत इसे तरह हर एक थां ते ओ आप मालक टिकाणा करी बैठा है। हब समाणी जोत जो जल कटाऊ चंद्रमा, प्रगट थिया आप नानक मस्तक लिखिया, पर एदी समझ ओनू पई ਜੇ ਮੱਥੇ ਦੇ ਲੇਖ ਮੇਰੇ ਸਾਈਂ ਤੂੰ ਆਪ ਲਿਖ ਦਿੱਤੇ। ਸਾਹਿਬ ਕਹਿੰਦੇ ਨੇ ਜੋ ਕੁਝ ਤੂੰ ਸਿਰਜ ਦਿੱਤਾ ਆਪਣਾ ਟਿਕਾਣਾ ਉਹਦੇ ਵਿਚ ਤੂੰ ਬਣਾ ਲੇ, ਤੂੰ ਆਪ ਉਹਦੇ ਵਿਚ ਟਿਕਿਆ ਹੋਏ। ਆ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿਚ ਜਦੋਂ ਆਪਾਂ ਪੜ੍ਹਨੇ ਆ ਭਗਤਾਂ ਦੇ ਬਚਨ, ਗੁਰੂ ਸਾਹਿਬਾਨਾਂ ਦੇ ਅੰਮ੍ਰਿਤ ਬਚਨ, ਤੇ ਮਨ ਦੀਆਂ ਕਈ ਗੁੰਝਲਾਂ ਜਿਹੜੀਆਂ ਨੇ ਉਹ ਖੁੱਲਦੀਆਂ ਨੇ। ਪਰ ਸ਼ਰਤ ਇਕ ਕਿ ਸ਼ਰਧਾ ਵਾਲੀ ਭਾਵਨਾ ਨਾਲ ਗੁਰੂ ਕੇ ਬਚਨਾਂ ਨੂੰ ਜੇ ਵਾਚੇ। ਭਗਤ ਕਬੀਰ ਸਾਹਿਬ ਦੇ ਸਾਹਮਣੇ ਵੀ ਇਕ ਮਸਲਾ ਆਇਆ ਕਿ ਰੱਬ ਦਾ ਅਸਲੀ ਟਿਕਾਣਾ ਕਿੱਥੇ ਨੇ, ਰੱਬ ਕਿੱਥੇ ਰਹਿੰਦਾ, ਤੇ ਭਗਤ ਸਾਹਿਬ ਨੇ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਉਸ ਵਕਤ ਆਮ ਤੌਰ ਤੇ ਦੋ ਦਾਵਾ ਕਰਦੇ ਸਨ ਉਸ ਧਰਤੀ ਤੇ। ਇਕ ਵੀਰ ਨੇ ਕਹਿਣਾ ਕਿ ਭਗਵਾਨ ਕੇਵਲ ਦੇਵ ਆਲਿਆ ਵਿਚ, ਉਹ ਕੇਵਲ ਮੂਰਤੀ ਅੰਦਰ ਆਪ ਟਿਕਿਆ, ਤੇ ਦੂਸਰੇ ਨੇ ਉਹਦੇ ਲਈ ਸ਼ਬਦ ਵਰਤਣਾ ਕਿ ਤੂੰ ਝੂਠ ਪਿਆ ਬੋਲਣਾ, ਅੱਲਾ ਕੱਲਾ ਮੰਦਰ ਅੰਦਰ ਨਹੀਂ, ਜੇ ਰੱਬ ਨੂੰ ਪਾਣਾ ਅੱਲਾ ਨੂੰ ਪਾਣਾ, ਤੇ ਉਹ ਅੱਲਾ ਤਾਲਾ ਉਸ ਖੁਦਾ ਦਾ ਘਰ ਕੇਵਲ ਕਾਬੇ ਦੀ ਧਰਤੀ, ਮੱਕੇ ਦੀ ਧਰਤੀ ਵੱਲ ਇਸ਼ਾਰਾ ਕਰਨਾ। ਤੇ ਸਾਹਿਬ ਬਾਬੇ ਕਬੀਰ ਨੇ ਦੋਨਾਂ ਦੀ ਗੱਲ ਕਰਕੇ ਫਿਰ ਇਕ ਗੁਰਮਤ ਦਾ ਤੱਤ ਨਿਰਣੇ ਪੇਸ਼ ਕੀਤਾ। ਕਹਿਣ ਲੱਗੇ ਐਵੇਂ ਝਗੜੇ ਵਿਚ ਪਏ ਨਾ, ਦੋਨਾਂ ਨੂੰ ਸਵਾਲ ਕਰਦੇ ਨੇ, ਕਹਿੰਦੇ ਨੇ ਦੇਖ ਮੇਰੇ ਵੀਰ, ਜੇ ਤੂੰ ਇਹ ਗੱਲ ਨਿਸ਼ਚਿਤ ਕਰ ਰਿਹਾ ਸੰਸਾਰ ਅੰਦਰ ਕਿ ਇਕ ਪਾਸੇ ਕਹਿੰਦਾ ਰੱਬ ਜਿਹੜਾ ਅੱਲਾ ਜਿਹੜਾ ਉਹ ਪਰਵਤਗਾਰ ਹੈ, ਹਰ ਇਕ ਨੂੰ ਰਿਜ਼ਕ ਦਿੰਦਾ, ਜੇ ਰੱਬ ਪਰਵਤਗਾਰ ਹੈ ਹਰ ਇਕ ਦੀ ਸੰਭਾਲ ਕਰਦਾ, ਤੇ ਉਸ ਨੂੰ ਚਾਰ ਦੀਵਾਰੀ ਵਿਚ ਬੰਦ ਕਰਕੇ ਕਹਿ ਕਿ ਰੱਬ ਕੇਵਲ ਮਸੀਤ ਵਿਚ ਰਹਿੰਦਾ, ਤੇ ਬੜੀ ਅਨਹੋਣੀ ਗੱਲ ਹੋਵੇਗੀ। ਕਹਿਣ ਲੱਗੇ ਜੇ ਦੂਸਰਾ ਕਹਿ ਕਿ ਰੱਬ ਵਾਹਿਗੁਰੂ ਪ੍ਰਭੂ ਕੇਵਲ ਦੇਵ ਆਲਿਆ ਵਿਚ ਰਹਿੰਦਾ, ਕਹਿੰਦੇ ਨੇ ਮੈਨੂੰ ਤੁਹਾਡੇ ਦੋਨਾਂ ਦੀ ਗੱਲ ਵਿਚੋਂ ਤੱਤ ਨਹੀਂ ਲੱਭਦਾ। ਤੇ ਪੁੱਛਿਆ ਬਾਬਾ ਕਬੀਰ ਫਿਰ ਉਸ ਰੱਬ ਦਾ ਅਸਲੀ ਟਿਕਾਣਾ ਕਿੱਥੇ ਵੇ, ਤੇ ਸਾਹਿਬ ਬਾਬੇ ਕਬੀਰ ਨੇ ਅੰਮ੍ਰਿਤ ਬਚਨ ਕੀਤੇ। ਕਹਿਣ ਲੱਗੇ ਪਿਆਰੇ ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ਼ਕੇਰਾ, ਆਸਨ ਲੋਏ ਲੋਏ ਭੰਡਾਰ, ਉਹਦਾ ਟਿਕਾਣਾ ਹਰ ਇਕ ਥਾਂ ਤੇ ਵੇ। ਪਰ ਭਗਤ ਸਾਹਿਬ ਪੁੱਛਦੇ ਨੇ ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ਼ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਹੇ ਮੈਂ ਤਤ ਨਾ ਗੇਰਾ। ਕਹਿਣ ਲੱਗੇ ਤੂੰ ਦਿਸ਼ਾਵਾਂ ਵੰਡੀ ਬੈਠੇ, ਦੱਖਣ ਦੇਸ਼ ਹਰੀ ਕਾ ਵਾਸਾ, ਪਸ਼ਚਿਮ ਅੱਲਾ ਮੁਕਾਮਾ, ਪਰ ਕਹਿੰਦੇ ਨੇ ਅਸਲੀ ਟਿਕਾਣਾ ਕਦੀ ਤੂੰ ਝਾਤੀ ਮਾਰੀਏ, ਕੇਵਲ ਇੱਟਾਂ ਦੀ ਖਾਤਰ ਥਾਂ ਤੇ ਝਗੜਨਾ ਪਿਆ, ਦੱਖਣ ਦੇਸ਼ ਹਰੀ ਕਾ ਵਾਸਾ, ਪਸ਼ਚਿਮ ਅੱਲਾ ਮੁਕਾਮਾ, ਪਰ ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਥੌਰ ਮੁਕਾਮਾ, ਅਸਲੀ ਟਿਕਾਣਾ ਉਹਨੇ ਤੇਰੇ ਦਿਲ ਵਿਚ ਰੱਖਿਆ। ਤੇ ਬੰਦਾ ਦਿਲ ਵਿਚ ਤਾਂ ਝਾਤੀ ਮਾਰਦਾ ਨਹੀਂ, ਬਾਹਰ ਨੂੰ ਤੱਕਦਾ। ਸ਼ਾਇਦ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੱਜ ਬਚਨ ਕਹਿਣ ਲੱਗੇ, ਜਿਤਨੇ ਵੀ ਉਸ ਰੱਬ ਨੇ ਸਰੀਰ ਸਿਰਜੇ ਨੇ, ਜਿਤਨੇ ਵੀ ਬ੍ਰਹਿਮੰਡ ਸਿਰਜੇ ਨੇ, ਹਰ ਇਕ ਥਾਂ ਤੇ ਮੇਰੇ ਸਾਈ ਨੇ ਆਪਣਾ ਟਿਕਾਣਾ ਬਣਾਇਆ ਹੋਇਆ। ਕੋਈ ਥਾਂ ਐਸੀ ਨਹੀਂ ਜਿਹੜੀ ਸਾਈ ਦੇ ਟਿਕਾਣੇ ਤੋਂ ਵੱਖਰੀ ਹੋਵੇ, ਵਿਰਵੀ ਹੋਵੇ, ਜਿੱਥੇ ਕਹੀਏ ਇੱਥੇ ਮੇਰਾ ਪ੍ਰਭੂ ਰਹਿੰਦਾ ਨਹੀਂ। ਆ ਬੁੱਲੇ ਨੇ ਬੜੀ ਸੋਹਣੀ ਗੱਲ ਕਹੀ, ਭਾਵੇਂ ਉਹਦੇ ਖਿਆਲ ਬੜੇ ਖੁੱਲੇ ਖਿਆਲਾਂ ਵਿਚ ਉਹ ਆਪਣੀ ਗੱਲ ਕਰਦਾ ਸੰਸਾਰ ਦੇ ਸਾਹਮਣੇ, ਉਹਨੇ ਆਪਣੇ ਆਪ ਨੂੰ ਸਮਝਾਇਆ। ਕਹਿੰਦਾ ਦੇਖ ਬੁੱਲਿਆ ਕਿਹੜੇ ਭੁਲੇਖੇ ਵਿਚ ਪਿਆ ਪੈ ਗਏ, ਉਹ ਕਹਿੰਦਾ ਕਿਹੜੀ ਥਾਂ ਹੈ ਜਿੱਥੇ ਰੱਬ ਨਹੀਂ, ਤੇ ਨਾਲੇ ਜਦੋਂ ਬਾਹਰ ਢੂੰਡਣ ਤੁਰਿਆ ਤੂੰ ਆਪਣੇ ਗਿਰਵਾਣ ਵਿਚਾਂ ਝਾਤੀ ਮਾਰ ਕੇ ਦੇਖ। ਉਹਨੇ ਸ਼ਬਦ ਵਰਤੇ, ਕਹਿਣ ਲੱਗੇ ਬੁੱਲਿਆ ਸ਼ੌ ਤੇਰੇ ਤੋਂ ਵੱਖ ਨਹੀਂ, ਬਿਨ ਸ਼ੌ ਦੇ ਦੂਜਾ ਕੱਖ ਨਹੀਂ, ਤੇਰੇ ਤੋਂ ਸਾਈ ਕਿਤੇ ਵੱਖਰਾ ਥੋੜਾ, ਮੈਨੂੰ ਦੱਸ ਕਿਹੜੀ ਥਾਂ ਹੈ ਜਿਹੜੀ ਸਾਈ ਤੋਂ ਵੱਖਰੀ ਹੋਵੇ। ਬੁੱਲਿਆ ਸ਼ੌ ਤੇਰੇ ਤੋਂ ਵੱਖ ਨਹੀਂ, ਬਿਨ ਸ਼ੌ ਦੇ ਦੂਜਾ ਕੱਖ ਨਹੀਂ, ਪਰ ਕਹਿਣ ਲੱਗਾ ਵੇਖਣ ਵਾਲੀ ਅੱਖ ਨੇ ਤੇਰੇ ਕੋਲ ਉਹ ਨੇਤਰ ਨਹੀਂ ਜਿਹਦੇ ਨਾਲ ਤੂੰ ਦੇਖ ਸਕੇ ਕਿ ਸਾਈ ਤੇਰੇ ਅੰਦਰ ਟਿਕੇ। ਇਹੀ ਬਚਨ ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕਿਰਪਾ ਕਰਕੇ ਬਾਣੀ ਆਪਣੀ ਵਿਚ ਦਰਜ ਕੀਤੇ ਨੇ। ਸ਼ਾਇਦ ਇਕ ਵਾਰੀ ਅਰਜ਼ ਵੀ ਕੀਤੀ ਸੀ, ਜਿਨ੍ਹਾਂ ਨੇ ਸਾਈ ਨੂੰ ਹਰ ਇਕ ਰੰਗ ਵਿਚ ਟਕਿਆ। ਭਾਈ ਨੰਦ ਲਾਲ ਜੀ ਕਹਿੰਦੇ ਨੇ ਮੇਰੀ ਅੱਖ ਕਦੀ ਭੁਲੇਖਾ ਨਹੀਂ ਖਾਂਦੀ, ਉਹਨਾਂ ਦਾ ਬਚਨ ਹੈ। ਕਹਿਣ ਲੱਗੇ ਪਿਆਰੇ ਦਿਲ ਅਗਰ ਦਾਨਾ ਬਵੱਧ, अंदर किनार सी यार हस्त जे तेरा अपना दिल टिकाने ते वे दिल दी सफाई कीती आ ते अपने अंदर झाती मार के देखी ओ यार ओ प्यारा प्रीतम तेरे दिल दे अंदर बैठा हुए है। दिल अगर दाना बवाद तेरा दिल जे स्याणा है सूझवाने अंदर किनार सी यार हस्त चश्म गर बीना बवाद हर तरफ दीदार हस्त जे तेरे अखां कोल वेखण वाली ताकत होवे ते चार चुफेरे झाती मार के देख हर तरफ दीदार अस्त केड़ी थां जिथे मेरे साईं ने अपना टिकाणा भी बनाया होया। पर अंदर दिल होवे उन्हां नूं फिर पुछिया कि तुसी केड़े केड़े रंग विच साईं नूं तके ते सत्कार योग भाई साहब ने बड़े प्यारे बचन कहे ते आखर ओ विद्वान ने जेड़े केवल ख्यालां दे घोड़े ख्यालां दे पहाड़ नहीं सिरजदे ओ जिदा अंदर श्रद्धा ते भावना नाल अकदा पिजा होए जेड़ा इथों तक गुरु गोबिंद सिंह जी दी सिफत करदिया करदिया इथों तक साईं दे चरणां वी जुड़ के कह देंदे ने कि दाता तुसी मैनू विद्वान मत कहो तुसी मैनू कवि मत कहो जदों बुलाणा जे ते मैनू अपने कुत्ते वाले नाम तो बुलाया जे क्योंकि नंद लाल ता गुरु गोबिंद सिंह तेरे दर दा इक कुकर है। फिर उस तो अगे चलो उस गुरमुख दा हिरदा कदी तक रात भी उन्हां दी अंश विचों नौवीं पीढ़ी विच ने ते सज्जन तुहाडे रहिंदे ने उन्हां दे दर्शन दीदारे होए ते बड़े प्यार नाल भेज के उन्हां ने कई बचन सत्कार योग भाई साहिब कुरां दे सुनाए। हुण देखो ओ कहिंदे ने खे मेरे सतगुरु मैं तेरे कुकरां वर्गा वां ते अगे जाके कहिंदे ने नहीं मेरे दाता तेरे दर दे कुकर भी मेरे तो बहुत उच्चे ने। है ओ विद्वान औरंगजेब दे दरबार विच ओदे नालो स्याणा कोई नजर नहीं आउंदा पर मेरे सतगुरु किस ढंग नाल ओदे जीवन नूं मुकम्मल पै करदे ने। इधर जे कलम चुकदा ते गुरु गोबिंद सिंह ते रब दी सिफत विच प्रेम दे गीत लिखी जांदा है ते जे किते लंगर विच बाहवां टोंके लंगर बनाण लगदा है ते गुरु गोबिंद सिंह रात नूं लंगर परखदे ने एक एक दे कोल जांदे ने कोई कहिंदा अजे वक्त नहीं कोई कहिंदा अजे तैयार नहीं कोई कहिंदा ठहर के आई ते भाई साहिब कहिंदे ने जे आ गए हो जो कुछ तैयार इहनूं कबूल करो ते सवेरे कलगी वाला भरे दरबार विच कहिंदा नंद लाल ओ हमरो करता खे नंद लाल तू ता दाता है नंद लाल पो हमरो दाता भगतन भाव संतन मन राता तेरा किरदा भगती दी भावना नाल भिजै ते तेरा अंदर जेड़ा रब दे प्यारियां दे अदब विच हर वेले चुकिया रहिंदा। भाई साहिब ने बचन कह अर्ज कर रहा कहिंदे ने साईं दा टिकाणा किथे वे दिल अगर दाना बवद अंदर किनार सी यार हस्त चश्म गर बीना बवद हर तरफ दीदार हस्त ओ कहिंदे ने गुरु गोबिंद सिंह लाल सगे गुलाम गुरु गोबिंद सिंह मैं तेरे दर दा कूकर हां। फिर नाल शब्द वर्त्या नहीं कमंत्रीन ते शैगान गुरु गोबिंद सिंह तेरे दर दे कूकर भी मेरे तो उच्चे ने मैं तेरे दर दे कूकरा तो नीवावा रेजा चीने खान गुरु गोबिंद सिंह एक कृपा कर मैनू तेरे दर ते पै कोई जेड़े लंगर ते भोरे ने ओ टुकड़े बख्श दी मेरा ओदे नाल पार उतारा हो जाए। भाई साहब नु पुछया तुसी कह रहे हो कि चश्म गर बीना बवत हर तरफ दीदार हस्त तुसी केड़े केड़े रंग विच तके है ते भाई साहब दी गजल दा एक शेर है कह लगे गाहे सूफी गाहे जाहिद गाहे कलंदर मेशवद रंग हाय मुख्तलिफ दर्द बुते अयार मां कह लगे हे मेरे शलिये सजन दा अर्थ शल करन वालिया तस्वीरां बदलन वालिया गाहे सूफी जेत किते तू खुले ख्यालां ते उडारी मारन वाला सूफी दे रूप विच आवे ते नंद लाल दी अख तेनू सूफी विच भी तक दी जे किते कक्कड़ शरई बन के आ जाए शरां नू धारण करे ते मैं शरई दे रूप विच भी तेनू तकांगा ते जे किते मेरे साईयां तू एक मस्ताना दीवाना परवाना फकीर बन जाए ਤੇ ਨੰਦ ਲਾਲ ਦੀ ਅੱਖ ਤੈਨੂੰ ਦੀਵਾਨੇ ਮਸਤਾਨੇ ਵਿਚੋਂ ਵੀ ਦੇਖ ਲੈਗੀ। ਤੇਰਾ ਟਿਕਾਣਾ ਹਰ ਇੱਕ ਥਾਂ ਤੇ ਵੇ, ਕਿਉਂ ਜਾਂ ਨੇਤਰ ਮੇਰੇ ਸਾਹਿਬ ਨੇ ਦਿੱਤਾ। ਕਹਿਣ ਲੱਗੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ ਵੱਧ ਰੰਗ ਹਾਏ ਮੁਖਤਲਿਫ ਦਰਦ ਬੁੱਤੇ ਯਾਰ ਮੈਂ ਮੇਰੇ ਉਸ ਸਲੀਏ ਸੱਜਣ ਦੀਆਂ ਵੱਖ ਵੱਖ ਤਸਵੀਰਾਂ ਨੇ। ਮੈਂ ਅਰਜ਼ ਕਰ ਰਿਹਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਅੱਜ ਅਰੰਭ ਵਿਚ ਕਿਰਪਾ ਪੈ ਕਰਦੇ ਨੇ। ਕਹਿਣ ਲੱਗੇ ਆਸਣ ਲੋਏ ਲੋਏ ਪੰਡਾਰ ਉਸ ਮੇਰੇ ਸਾਈਂ ਦਾ ਟਿਕਾਣਾ ਹਰ ਇੱਕ ਲੋਕ ਵਿਚ ਹੈ। ਲੋਏ ਲੋਏ ਦਾ ਅਰਥ ਹੈ ਹਰ ਇੱਕ ਲੋਕ ਦੇ ਅੰਦਰ, ਕਿਹੜਾ ਲੋਕ ਕਿਹੜੀ ਥਾਂ ਜਿੱਥੇ ਉਸ ਸਾਈਂ ਦਾ ਟਿਕਾਣਾ ਨੀ ਵਸੇਬਾ ਨੀ। ਆਸਣ ਲੋਏ ਲੋਏ ਭੰਡਾਰ ਪਰ ਜਦੋਂ ਉਹ ਰਹਿਮਤ ਕਰਦਾ ਤੇ ਜਿਤਨੀਆਂ ਵੀ ਥਾਵਾਂ ਨੇ ਹਰ ਥਾਂ ਤੇ ਉਹਦੇ ਆਪਣੇ ਭੰਡਾਰੇ ਨੇ, ਉਹਦੇ ਆਪਣੀਆਂ ਦਾਤਾਂ ਵੰਡਣ ਦੇ ਟਿਕਾਣੇ ਨੇ। ਫਿਰ ਕਹਿਣ ਲੱਗੇ ਪ੍ਰਭੂ ਤੂੰ ਇਹੋ ਜਿਹਾ ਸਿਰਜਣਹਾਰ ਹੈ। ਆਮ ਬੰਦਾ ਆਪਣੇ ਘਰ ਵਿਚ ਜਾਂ ਕਿਸੇ ਥਾਂ ਤੇ ਚਾਰ ਬੰਦਿਆਂ ਲਈ ਭੋਜਨ ਤਿਆਰ ਕਰਨਾ ਹੋਵੇ, ਜਿਤਨਾ ਕੁ ਰਾਸ਼ਨ ਪਾਣੀ ਪਾਉਂਦਾ, ਦੁਕਾਨ ਵਿਚ ਰਸਤ ਪਾਉਂਦਾ, ਅੱਜ ਪਾਈ ਪੰਜ ਸੱਤ ਦਿਨ ਬਾਅਦ ਮੁੱਕ ਗਈ, ਸਟੋਰ ਵਿਚ ਕੀਤਾ ਪੰਜ ਸੱਤ ਦਿਨ ਜਾਂ ਮਹੀਨੇ ਬਾਅਦ ਖਤਮ ਹੋ ਗਏ। ਕਹਿਣ ਲੱਗੇ ਜਿਹੜੇ ਤੂੰ ਭੰਡਾਰੇ ਸਿਰਜੇ ਨੇ ਨਾ, ਜੋ ਕੁਝ ਪਾਣਾ ਸੀ ਇੱਕੋ ਵਾਰ ਪਾ ਦਿੱਤਾ ਈ, ਤੇਰੇ ਭੰਡਾਰੇ ਪਾਇਆ ਹੋਇਆ ਵਿਚ ਅੱਜ ਤੀਕਰਾ ਕਦੀ ਕਮੀ ਨਹੀਂ ਆਈ। ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਇੱਕ ਵਾਰ, ਦੂਜੀ ਵਾਰ ਪਾਣੀ ਨਹੀਂ ਪਿਆ, ਹੁਣ ਉਹਦੇ ਭੰਡਾਰੇ ਤੱਕੋ ਖਾਂ। ਕੇਵਲ ਅੰਨ ਨਹੀਂ ਆਪਾਂ ਤੱਕਨੇ ਆ, ਮਨੁੱਖ ਦੀ ਸਿਰਜਣਾ ਹੋਇਆ ਨੂੰ ਕਈ ਕਰੋੜ ਸਾਲ ਹੋ ਗਏ ਨੇ, ਪਰ ਅੱਜ ਜਦੋਂ ਮਨੁੱਖ ਲੱਭਦਾ ਕਹਿੰਦਾ ਫਲਾਣੀ ਥਾਂ ਤੇ ਪਹਾੜ ਦੇ ਵਿਚੋਂ ਇੱਕ ਸੋਨੇ ਦੀ ਖਾਣ ਲੱਭੀ, ਇਹਨੂੰ ਅੱਜ ਲੱਭੀ ਏ, ਪਰ ਭੰਡਾਰਾ ਭਰਨ ਵਾਲੇ ਨੇ ਕਈ ਸਮਾਂ ਪਹਿਲਾਂ ਮੋਤਾ ਪਹਿਲਾਂ ਭਰ ਦਿੱਤੀ। ਕਿਤੇ ਧਰਤੀ ਨੂੰ ਪੱਟ ਕੇ ਕਹਿੰਦਾ ਇਥੋਂ ਕੋਲੇ ਦੀ ਖਾਣ ਲੱਭੀ, ਇਥੋਂ ਤੇਲ ਦਾ ਭੰਡਾਰ ਮਿਲਿਆ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਵਾਂ ਇਹ ਦਾਤਾਂ ਇਹ ਚੀਜ਼ਾਂ ਤੂੰ ਆਪਣੇ ਦਿਮਾਗੀ ਸੋਚ ਨਾਲ ਤੂੰ ਖੋਜ ਖੋਜ ਕੇ ਇਨ੍ਹਾਂ ਤੱਕ ਪਹੁੰਚਿਆ, ਪਰ ਮਤਾ ਤੂੰ ਇਸ ਮੈਟਰ ਨੂੰ ਇਸ ਮਟੀਰੀਅਲ ਨੂੰ ਖੋਜ ਕੇ ਸੋਚੇ ਕਿ ਮੇਰੇ ਅੰਦਰ ਦੀ ਸਿਆਣਪ ਏ। ਤੂੰ ਕੇਵਲ ਖੋਜਣ ਵਾਲਾ ਬਣਾਉਣ ਵਾਲਾ ਨਹੀਂ, ਬਣਾਉਣ ਵਾਲਾ ਤੇ ਪਾਉਣ ਵਾਲਾ ਹੋਵੇ ਜਿਨੇ ਸਭ ਕੁਝ ਸਾਜ ਕੇ ਇੱਕੋ ਦਿਨ ਸਭ ਕੁਝ ਪਾ ਦਿੱਤਾ ਸੀ। ਆਖਰ ਦਾਤ ਤਾਂ ਉਹਦੀ ਏ ਨਾ। ਮੈਂ ਸਿਰਫ ਦੁਨਿਆਵੀ ਤੌਰ ਤੇ ਅਰਜ਼ ਕਰ ਰਿਹਾ ਕਿ ਦੇਖੋ ਅੱਜ ਭਾਵਾਂ ਆਪਾਂ ਇਹ ਸ਼ਬਦ ਵਰਤਨੇ ਆ ਕਿ ਮਨੁੱਖ ਬੜਾ ਅੱਗੇ ਚਲਾ ਗਿਆ। ਗੁਰਮੁਖੋ ਆ ਠੀਕ ਏ, ਬਾਹਰ ਦੀ ਤਰੱਕੀ ਨਾਲ ਮਨੁੱਖ ਬਹੁਤ ਅੱਗੇ ਨਿਕਲ ਗਿਆ, ਦੁਨੀਆਂ ਬਿਲਕੁਲ ਛੋਟੀ ਕਰ ਦਿੱਤੀ ਏ, ਪਰ ਜਦੋਂ ਕਿਤੇ ਅੰਦਰ ਦੀ ਗੱਲ ਚੱਲੇਗੀ, ਸ਼ਾਂਤੀ ਦੀ, ਪੀਸ ਆਫ ਮਾਇੰਡ ਦੀ ਗੱਲ ਚੱਲੇਗੀ, ਉਦਨ ਮਨੁੱਖ ਨੂੰ ਆ ਕੇ ਉੱਥੇ ਟਿਕਣਾ ਪਏਗਾ ਜੋ ਬਾਬਾ ਸੈਂਕੜੇ ਸਾਲ ਪਹਿਲਾਂ ਸਿਧਾਂਤ ਬਾਣੀ ਵਿਚ ਦੇ ਗਏ। ਸਤਿਗੁਰੂ ਕੇ ਅੰਮ੍ਰਿਤ ਬਚਨਾਂ ਵਿਚੋਂ ਇਕ ਦਿਨ ਅਰਜ਼ ਕੀਤੀ ਸੀ, ਹਜ਼ੂਰ ਨੇ ਕਿਹਾ ਹੁਣ ਤਾਂ ਮਨੁੱਖ ਦੀ ਇਥੋਂ ਤਾਂ ਖੋਜ, ਆਪਾਂ ਕਹਿੰਦੇ ਆ ਮਨੁੱਖ ਚੰਦਰਮਾ ਤੱਕ ਪਹੁੰਚ ਗਿਆ, ਇਹ ਮੰਗਲ ਗ੍ਰਹਿ ਤੱਕ ਪਹੁੰਚ ਗਿਆ, ਬਹੁਤ ਅੱਗੇ ਇਹ ਤਰੱਕੀ ਕਰਦਾ ਜਾ ਰਿਹਾ। ਜਿਹੜਾ ਸਫ਼ਰ ਕਈ ਕਈ ਹਜ਼ਾਰ ਸਾਲ ਵਿਚ ਵੀ ਤੈਅ ਨਹੀਂ ਸੀ ਹੋ ਸਕਦਾ, ਉਹਨੂੰ ਕਈ ਘੰਟਿਆਂ ਵਿਚ ਮਨੁੱਖ ਨੇ ਛੋਟਾ ਕਰਕੇ ਤੈਅ ਕਰ ਦਿੱਤਾ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਵੀ ਰੱਬ ਦੀ ਦਿੱਤੀ ਦਾਤ ਹੀ। ਹੁਣ ਫਰਕ ਇੰਨਾ, ਮੈਂ ਇੱਕ ਦਿਨ ਅਰਜ਼ ਕੀਤੀ ਸੀ ਦੋ ਤਰ੍ਹਾਂ ਦੇ ਮਨੁੱਖ ਨੇ, ਇੱਕ ਉਹ ਨੇ ਜਿਹੜੇ ਦਾਤ ਲੈ ਕੇ ਸਾਈਂ ਦਾ ਸ਼ੁਕਰ ਕਰਦੇ ਨੇ, ਦਾਤ ਵਿਚੋਂ ਦਾਤਾਰ ਨਜ਼ਰ ਆਉਂਦਾ, ਇੱਕ ਉਹ ਨੇ ਜਿਹੜੇ ਦਾਤ ਲੈ ਕੇ ਹਉਮੈ ਵਿਚ ਪਹੁੰਚ ਜਾਂਦੇ ਨੇ, ਬਣਾਉਣ ਵਾਲਾ ਕਰਨ ਵਾਲਾ ਮੈਂ ਆਪ ਹਾਂ। ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਅਜੇ ਤਾਂ ਤਰੱਕੀ ਕੀ, ਇੱਕ ਸਮਾਂ ਐਸਾ ਆਵੇਗਾ ਤੂੰ ਇੰਨਾ ਕੁ ਅੱਗੇ ਨਿਕਲ ਜਾਏ ਕਿ ਅੱਖ ਝਮਕਣ ਦੀ ਦੇਰ ਕਿੰਨੀ ਕੁ ਹੁੰਦੀ, ਅੱਖ ਝਮਕਣ ਵਿਚ ਤੂੰ ਸੈਂਕੜੇ ਅਸਮਾਨ ਉੱਚਾ ਉੱਡ ਸਕਣੇ, ਸੂਰਜ ਦੀ ਰੋਸ਼ਨੀ ਨਾਲ ਤੂੰ ਆਪਣੀ ਰਫਤਾਰ ਨੂੰ ਏਦੂ ਵੱਧ ਤੇਜ਼ ਕਰ ਸਕਣੇ, ਪਰ ਸੈਂਕੜੇ ਅਸਮਾਨ ਉਪਰ ਉਡਾਰੀ ਮਾਰ ਕੇ ਸੈਂਕੜੇ ਪਤਾਲ ਥੱਲੇ ਜਾ ਕੇ ਤੇ ਜਿੱਦਣ ਕਿਸੇ ਦਿਨ ਧਰਮ ਦੇ ਖੇਤਰ ਵਿਚ ਆ ਕੇ ਤੁਰੇਗਾ ਨਾ, ਬਾਹਰ ਦਾ ਸਫ਼ਰ ਤੇ ਅੱਖ ਝਮਕਣ ਵਿਚ ਤੈਅ ਹੋ ਸਕਦਾ ਹੈ, ਪਰ ਅੰਦਰ ਦਾ ਸਫ਼ਰ ਗੁਰੂ ਤੇ ਸੰਗਤ ਤੋਂ ਬਿਨਾਂ ਕਦੀ ਤੈਅ ਨਹੀਂ ਹੋਣਾ। ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਪਰਮਾਣੂ
पर जंत आकाश है गाथा गुरु अर्जुन साहिब जी दी श्लोक संस्कृति तो बाद बाणी कह लगे परमाणु पर जंत आकाश है दीप लो सह खंडने सैकड़े तू ब्रह्मांड अगे निकल जाए परमाणु पर जंत आकाश है दीप लो सह खंडने गशेर नैन पारेण नानक अख चमकन दे होर विच एनी ताकत पैदा हो जाए पर प्यारे गशेन नैन पारेण नानक बिना साधु ना सिद्धियते गुरु तो बिना संगत तो बिना सिद्धियते दा अर्थ तेनु अंदर दी सफलता नहीं मिलेगी अंदर दी तेरी तरक्की संगत सिमरन तो बिना नहीं हो सकेगी। मेरे साहब कहिंदे ने जो कुछ साई तू पाया अपने पंडारियां विच इको वरी पा दिता है मनुख अज खोजदा पिया ते खोज के कहिंदा मैं तरक्की कीती पर साहब कहिंदे ने सिर्फ इनू मोड़ लै इस गल नू कि मेरे दाते ने ता पहले भंडारा भरिया पिया सी असल विच मेरी अजे तक इस भंडारे तक पहुंच ही नहीं सी होई। साहब कह लगे आसन लोए लोए भंडार जो किच पाया सो एक आवार जो कुछ पा दिता है इको वार पा दिता है फिर जितने भंडारे ने जितने जीव पैदा किते हर एक नू रिजक दिता है। साहब गुरु ग्रंथ साहब जी ने अमृत बचन कह कह लगे उस मेरे दाते नू एना कु तेरा फिक्र है गुरु अर्जुन साहब दा बचन है कहिंदे ने के मनुख दा जन्म बाद विच हुंदा है ते मेरा दाता पहला किरपा करके इस मनुख दी खुराक रब पहली दुध पैदा कर दिंदा है। साहब दे बचन पढ़ने पहलो देता है रिजक समा पिछो देता है जंत उपा आसन लोए लोए भंडार ये तेरे भंडारे भरे पए ने पहलो देता है रिजक समा पिछो देता है जंत उपा तुझ जेवड़ दाता अव न स्वामी कोई दूजा लव न लावणिया कोई खोर नहीं जेड़ा तेरे वर्गा दिशे ये भंडारे तू भरे ने। साहब गुरु अंगद साहब जी का अमृत बचन गुरु ग्रंथ साहब दे राम कली राग विचे देखो मेरे साईं दे भंडारे किते किते भरे पए हजूर कहिंदे ने कि ओदे शुक्र भी जुड़न दा इक तरीका ही जदों तू चिंतत नैना कि मैं सब कुछ देण वाला मैं करन वाला जे मैं ना करदा ते साहब कहिंदे ने इस मैं नू मार ते इस शलोक नू कदी पढ़। सतगुरु नू पुछया महाराज किवें कहिंदे तू आपां इत्थे दावा करने आ कि मैनू रब ने दिमाग दिता है मैं सोच के अपने दिमाग दी कमाई नाल कम खा सकना मेनू हाथ दिते ने मैं किरत कर सकना ना मेरे कोल होवे कोई होर साधन ने किसे तो उधार मंग लवांगा किसे दुकान तो उधार लांगा जे अपने कोल ना होवे कोई होर साधन लभ लांगा तेरे पेट भरन दे साधन बेअंत ने तू व्यापार कर सकना तू खेती कर सकना तू दुकानदारी कर सकना चाकरी कर सकना पर साईं दे भंडारियां वल यकीन रख। साहब कहिंदे ने पाणी विच पता नहीं उहने किन्नियां कु जूना सिरज दित्तियां ने भावां बाणी विच तां आपां पढ़ने आ 42 लख जी जल मैं होता बाणी विच जिक्र कीता 42 लख ने पर वैसे ना इह पढ़दे जरूर आ बाणी विच सतगुरु खुद बाणी विच कहिंदे ने। हुण जिवें अगे ज्ञान खंड दी गल आउणी आम तौर ते समझिया जांदा है कि धरती दी जितनी भी सिरजन है जितने जीव ने चार खानियां रही पैदा हुए पर साहब कहिंदे ने नहीं तेनू सिर्फ चार दा पता लगा है पता नहीं दाते ने किन्नियां कु खानियां सिरजियां तेरी अकल तो बाहर ने। आपां पढ़ने केतियां खानी केतियां बाणी कई तरीके ने उहदे सिरजन दे हजूर कहिंदे ने उस पाणी वल झाती मार किन्ने कु जीव पाणी विच ने ना कदी पानी विच किसे ने हल वाया है ना कदी पानी दे अंदर किसे ने व्यापार कीता है ना किसे दे घरों कोई उधार मंगन गया है ना किसे पानी विच बैठ के चाकरी कीती है। जे मेरा साईं इन्ने जीव पानी विच पैदा करके उन्हां नू रिजक देंदा है ते मना यकीन कर हर आसन हर टिकाने ते उन्हें अपना भंडारा रख्या हो। साहिब दा बचन पढ़ने नानक चिंता मत करो आसन लोए लोए भंडार नानक चिंता मत करो चिंता तिशी है। हुण देखो दा भंडारा जल में जंत उपायन तिना की रोजी दे। साहिब कहिंदे ने उथे हथ ना चली ਕਦੀ ਕੋਈ ਦੁਕਾਨ ਪਾ ਕੇ ਉੱਥੇ ਹੱਟੀ ਪਾ ਕੇ ਬੈਠਾ? ਉੱਥੇ ਹੱਥ ਨਾ ਚੱਲੀ, ਨਾ ਕੋ ਕਿਰਸ ਕਰੇ। ਕਿਰਸ ਦਾ ਅਰਥ ਉੱਥੇ ਵੇ ਕੋਈ ਖੇਤੀਬਾੜੀ ਵੀ ਨੀ ਕਰਦਾ ਪਿਆ। ਉੱਥੇ ਹੱਥ ਨਾ ਚੱਲੀ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ, ਨਾ ਕਿਸੇ ਨੂੰ ਕੋਈ ਉਧਾਰ ਦਿੰਦਾ ਨਾ ਕੋਈ ਉਧਾਰ ਲੈਂਦਾ, ਉੱਥੇ ਵਪਾਰ ਵੀ ਨਹੀਂ ਹੁੰਦਾ। ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ। ਸਾਹਿਬ ਕਹਿਣ ਲੱਗੇ, ਗੁਰਮੁਖਾਂ ਜੀਆਂ ਕਾ ਆਹਾਰ ਜੀ, ਖਾਣਾ ਇਹੋ ਕਰੇ, ਵਿੱਚ ਉਹ ਪਾਏ ਸਾਇਰਾਂ, ਸਮੁੰਦਰ ਵਿੱਚ ਜੀਵਾਂ ਨੂੰ ਪੈਦਾ ਕਰਕੇ ਤਿੰਨਾਂ ਦੀ ਸਾਰ ਕਰੇ। ਇਸ ਕਰਕੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ ਆਸਣ ਲੋਏ ਲੋਏ ਭੰਡਾਰ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਕੋਣਾ ਬ੍ਰਹਿਮੰਡ ਉਹਨੇ ਸਾਜੇ ਨੇ ਤੇ ਸਾਰੇ ਜੀਵਾਂ ਨੂੰ ਰਿਜਕ ਪਿਆ ਦਿੰਦਾ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤ ਪਾਲੇ ਨਿਤ ਸਾਰ ਸੰਭਾਲੇ, ਆਸਣ ਲੋਏ ਲੋਏ ਭੰਡਾਰ, ਪ੍ਰਤ ਪਾਲੇ ਨਿਤ ਸਾਰ ਸੰਭਾਲੇ। ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ, ਮੇਰਾ ਮਿਹਰਵਾਨ। ਆਸਨ ਲੋਏ ਲੋਏ ਭੰਡਾਰ, ਕਿੰਨੀ ਰਹਿਮਤ ਕੀਤੀ ਮੇਰੇ ਸਾਹਿਬ ਨੇ। ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ, ਮੇਰਾ ਮਿਹਰਵਾਨ। ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਪਰ ਕਹਿਣ ਲੱਗੇ, ਜਿਨ ਉਪਾਈ ਮੇਦਨੀ, ਆਸਨ ਲੋਏ ਲੋਏ ਭੰਡਾਰ, ਜਿਨ ਉਪਾਈ ਮੇਦਨੀ, ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਕੁਦਰਤ ਕੀਮ ਨਾ ਜਾਣੀਏ, ਤੈਨੂੰ ਕੀ ਸਮਝ ਉਹਨੇ ਕਿੱਥੇ ਕਿੱਥੇ ਭੰਡਾਰੇ ਰੱਖੇ ਨੇ। ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਤੂੰ ਤਰਕ ਨਾ ਕਰੀ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ, ਜਿੰਨੇ ਸਵਾਸ ਦਿੱਤੇ ਨੇ ਸਾਈ ਦੀ ਬੰਦਗੀ ਵੀ ਜੁੜ ਜਾ। ਪਰ ਮਨੁੱਖੀ ਮਾਣੇ ਡੋਲਦਿਆਂ ਇੱਕ ਖਿੰਨ ਲਾਂਦਾ, ਪਰ ਜਦੋਂ ਸਾਈ ਦੇ ਸ਼ੁਕਰ ਵੀ ਜੁੜੀਏ ਨਾ, ਉਦੋਂ ਫਿਰ ਦਾਤੇ ਦੇ ਘਰ ਵਿਚ ਕਮੀ ਵੀ ਕਿਸੇ ਚੀਜ਼ ਦੀ ਨਹੀਂ। ਇਹ ਪੌੜੀ ਬੜਾ ਵੱਡਾ ਤਰਵਾਸ ਦਿੰਦੀ। ਅਰਜ਼ ਕਰਾਂ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਬਾਰੇ ਹਰ ਇੱਕ ਗੁਰਮਤ ਦਾ ਜਾਣਕਾਰ ਸਿੱਖ ਭਾਈ ਸੰਤੋਖ ਸਿੰਘ ਨੂੰ ਜਾਣਦਾ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਲਿਖੇ, ਇਹ ਤਾਂ ਦੋ ਗ੍ਰੰਥ ਸਾਡੇ ਕੋਲ ਆਏ। ਮੈਂ ਆਰੰਭ ਵਿਚ ਅਰਜ਼ ਕਰਦਿਆਂ, ਠੀਕ ਉਹਨਾਂ ਗ੍ਰੰਥਾਂ ਵਿਚ ਬੜੀ ਮਿਲਾਵਟ ਗਈ, ਕਈ ਕਾਰਨ ਸਨ। ਕੈਥਲ ਦੀ ਧਰਤੀ ਤੇ ਭਾਈ ਸਾਹਿਬ ਗ੍ਰੰਥ ਲਿਖਦੇ ਨੇ, ਤੇ ਭਾਈ ਸਾਹਿਬ ਜਦੋਂ ਲਿਖਦੇ ਸਨ ਆਪ ਕੇਵਲ ਬੋਲਦੇ ਸਨ, ਤੇ ਲਿਖਣ ਵਾਲੇ 5-6 ਲਿਖਾਰੀ ਸਨ, ਤੇ ਇਨ੍ਹਾਂ ਦੇ ਉੱਤੇ 5-7 ਕਰਮ ਕਾਂਡੀ ਵਿਦਵਾਨ ਸਨ, ਜਿਨ੍ਹਾਂ ਨੇ ਆਪਣੀ ਮਰਜ਼ੀ ਕੀਤੀ। ਭਾਈ ਸਾਹਿਬ ਨੂੰ ਪਰਤ ਕੇ ਸੋਧਣ ਦਾ ਸਮਾਂ ਨਾ ਮਿਲਿਆ। ਮੈਂ ਸਿਰਫ ਅਰਜ਼ ਕਰਨੀ ਹੈ, ਉਸ ਗੁਰਮੁਖ ਦੇ ਜੀਵਨ ਵਿਚੋਂ ਜਿਨੂੰ ਆਪਣੇ ਸਾਈਂ ਤੇ ਯਕੀਨ ਸੀ। ਭਾਈ ਸਾਹਿਬ ਦੇ ਗ੍ਰੰਥ ਇਕ ਤਾਂ ਗੁਰੂ ਨਾਨਕ ਪ੍ਰਕਾਸ਼ ਹੈ, ਦੂਸਰਾ ਸ੍ਰੀ ਗੁਰ ਪ੍ਰਤਾਪ ਸੂਰਜ ਹੈ, ਤੀਸਰਾ ਗ੍ਰੰਥ ਗਰਭ ਗੰਜਨੀ ਹੈ। ਗਰਭ ਗੰਜਨੀ ਜਪਜੀ ਸਾਹਿਬ ਦਾ ਟੀਕਾ, ਇਕ ਸਾਧੂ ਆਨੰਦ ਧਨ ਹੋਏ ਨੇ, ਉਨ੍ਹਾਂ ਨੇ ਜਪਜੀ ਸਾਹਿਬ ਦਾ ਟੀਕਾ ਕਰਕੇ ਕਈ ਥਾਵਾਂ ਤੇ ਮੇਰੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਉਂਝਾਂ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਭਾਈ ਸਾਹਿਬ ਦੇ ਸਾਹਮਣੇ ਆਇਆ, ਉਨ੍ਹਾਂ ਨੇ ਟੀਕੇ ਦਾ ਉੱਤਰ ਦਿੱਤਾ, ਤੇ ਜਿਉਂ ਜਿਹਾ ਟੀਕਾ ਉਨ੍ਹਾਂ ਕੀਤਾ, ਆਮ ਬੰਦਾ ਉਹਦੀ ਵਿਆਖਿਆ ਵੀ ਨਹੀਂ ਪੜ ਸਕਦਾ। ਉਨ੍ਹਾਂ ਨੇ ਇਸ ਢੰਗ ਦਾ ਟੀਕਾ ਕੀਤਾ ਕਿ ਉਸ ਟੀਕਾ ਕਰਨ ਵਾਲੇ ਦਾ ਜਵਾਬ ਦਿੱਤਾ ਤੇ ਨਾਂ ਰੱਖਿਆ ਗਰਭ ਗੰਜਨੀ, ਕਿ ਇਹ ਮਨੁੱਖ ਹੰਕਾਰੀ, ਜੇ ਤੈਨੂੰ ਵਿਦਿਆ ਦੇ ਅੱਖਰਾਂ ਦਾ ਮਾਣ ਹੋ ਗਿਆ, ਆ ਮੈਂ ਆਪਣੇ ਨਿਰਮਲ ਕਿਰਦੇ ਨਾਲ ਬਾਬੇ ਦੀ ਜਪਜੀ ਦੀ ਬਾਣੀ ਦਾ ਟੀਕਾ ਕੀਤਾ, ਕਿਤੇ ਇਕਾਗਰਤਾ ਨਾਲ ਪੜੇ ਤੇ ਤੇਰੇ ਅੰਦਰ ਦਾ ਹੰਕਾਰ ਟੁੱਟ ਜਾਏ। ਨਾਮ ਰੱਖਿਆ ਗਰਭ ਗੰਜਨੀ, ਆਤਮ ਪੁਰਾਣ ਦਾ ਉਨ੍ਹਾਂ ਨੇ ਵਿਆਖਿਆ ਕੀਤੀ। ਕਈ ਹੋਰ ਗ੍ਰੰਥ ਨੇ, ਅਮਰ ਕੋਸ਼, ਨਾਮ ਕੋਸ਼ ਆਦਿਕ। ਭਾਈ ਸਾਹਿਬ ਦਾ ਅਸਲ ਪਿੰਡ ਜਿਹੜਾ ਜਨਮ ਭੂਮੀ, ਆਪਾਂ ਜਦੋਂ ਤਰਨ ਤਾਰਨ ਸਾਹਿਬ ਦੀ ਧਰਤੀ ਤੋਂ ਚੁਬਾਲ ਨੂੰ ਜਾਂਦੇ ਹਾਂ, ਬਿਲਕੁਲ ਸੜਕ ਤੇ ਇੱਕ ਪਿੰਡ ਆਉਂਦਾ ਹੈ ਨੂਰ ਦੀ ਸਰਾਂ। ਅੱਜ ਉਸ ਪਿੰਡ ਦਾ ਨਾਮ ਹੈ ਕਿਲਾ ਸੰਤੋਖ ਸਿੰਘ। ਭਾਈ ਸੰਤੋਖ ਸਿੰਘ ਜੀ ਦਾ ਜਨਮ ਉਸ ਧਰਤੀ ਦੇ ਉੱਤੇ ਹੋਇਆ। ਭਾਈ ਸਾਹਿਬ, ਭਾਈ ਸੰਤੋਖ ਸਿੰਘ, ਇਹਨਾਂ ਨੇ ਵਿਦਿਆ ਲਈ ਸੀ ਪੂਰਨ ਮਹਾਂਪੁਰਸ਼ ਬਾਬਾ ਭਾਈ ਸੰਤ ਸਿੰਘ ਜੀ, ਜਿਹੜੇ ਉਸ ਵਕਤ ਗੁਰੂ रामदास जी दे दर दे मुख ग्रंथी सन। भाई साहब भाई संत सिंह तो अखरी विद्या लई गुरमत दा ज्ञान लिया, पर घर दी गरीबी इन्नी सी। इथो तक भाई वीर सिंह होरां ने एक पोथी स्पैशल इन्हां बारे लिखी है। ओ कहिंदे ने कि जदों इस बच्चे नूं कोई कहिंदा सी कि मेरे घर दा आ परिवार ए जी ने, इहदे ते कविता बना के दस, सामने खलोतिया खलोतिया संस्कृत ते ब्रिज भाषा विच पूरे परिवार की कविता बना दिंदा सी। इन्ना सियाणा सी, पर गरीबी ने टिकन ना दिता। नूर दी शरां तों निकले ते जमुना नगर दे नेड़े एक पिंड है बुड़िया, वेखण वाला उत्थे भी भाई साहब दा स्थान। उस बुड़िए पिंड विच भाई साहब गए, डॉक्टर तारण सिंह गुरबाणी दीआं व्याख्या प्रणालियां विच लिखदे ने कि फर्ज कर रहे हां असी एडे वड्डे गुरमुख दी गल कदी वी कई बारी सच पाने हां, एक खिन विच खंडन कर देने हां। मैं एक चिट्ठी लिखनी होवे ना ते मैनूं अखर नहीं ओढ़ दे, ते जिस गुरमुख ने 2.5 लाख पंक्ती गुरु नानक ते दसा पातशाहियां दी उसत विच लिखी होवे, ओदी कमाई नूं एक पासे छड के ऊंज लैणी माड़ी गल है। भाई साहब बुढ़िए गए, उथे निरंतर केवल सिमरन कीता है। उथे किन्ने ने सिमरन करदिआं अंदरों आवाज आई, तेनू अखर दिते ने, तेनू विद्या दिती है, तू गुरु का इतिहास लिख। फिर भाई साहब भाई संतोख सिंह ने पटियाले की रियासत विच लिआंदा गया, गुरु नानक प्रकाश लिखिआ है। ते जदों भाई साहब लिखदे ने हुण घर की गरीबी का नक्शा उन्हां दे कबित विचों मिलदा है, पर उन्हां दे जीवन ते कोई ऊंज नहीं। इथों तक अर्ज मैं थोड़ी जी करदिआं, अंतले समय इन्ने बैरागी हो गए सन, आम तौर ते गाउंदे सन अब और की आस निराश पई, कलगी तरबास कियो मन माहे। आसा टुट गईआं जिदन भाई साहब ग्रंथ लै के हरिमंदर साहब आए, अकाल तख्त ते भेटा करके कहा सी ए दाता तेरे ने, साध संगत मेरा कुछ नहीं। ते संगत पालकी लै के गई कि भाई साहब तुसी पालकी विच बैठो, खपड़ी कुर्ती पाई, सिर ते छोटी दस्तार तेड़ कशहरा। ते उस गुरमुख ने पालकी नूं देख के अखां भर के कहा कि जिस थां ते मेरे गुरु रामदास दा नगर कीर्तन निकलदा होवे, मेरे वर्गे चम दे पुतले लई पालकी लै के ना आया जे। तुर के आए, भाई साहब दी भैन कहिंदी है उन्हां कई बचन जिन्ने को मैनूं मिले उन्हां दी जीवन दी खोज विचों, उह कहिंदी है मैं अपने वीर नूं अखां नाल तकिया है, जदों किते अमृत वेले कई घंटे गुरु ग्रंथ साहिब दे कमरे विचों बाहर निकलदे सन, ते उन्हां दे चेहरे दा जिहड़ा तेज सी उह साडे तों चलिया नहीं सी जांदा। भाई साहिब गुरु नानक जी दा जीवन लिखण लगे, घर विच इन्नी कु गरीबी, अर्ज कर रहा आसन लोए लोए भंडार, रिजक देण वाला दाता ही। भाई संतोख सिंह लिखदे ने कलम चुकी ते जिन्हां लोकां तों उधार मंग के खाधा सी उन्हां ने घर दे बूहे अगे आ के मैनूं गालां कढ़ियां। उथे भाई जी ने कबित किया, कहन लगे छुट्यो है पर करम, पर बिछड़ियो है नेम धर्म, खोई है हयाओ शर्म, अत दुख पाइयत है। ते ए भाई साहब दी रचना उन्हां दी लाइब्रेरी उन्हां दीआं पुस्तकां विचों इक बित मिलिआ, ते हो सकदा है उन्हां ने छापिआ नहीं। भाई वीर सिंह कहिंदे ने बहुत खोज तो बाद मिलिआ, पता नहीं किते अपने अंदर दी वेदना अरदास करके कबित विच कागज ते लिखी सी, उह लिखी इक पासे रह गई। कहन लगे गुरु नानक साहब तेरी सिफत कर लगावां, छुट्यो है पर करम, बिछड़ियो है नेम धर्म, कोई है आओ शर्म, अत दुख पाइयत है। कोई लज्जिया नहीं, कोई शर्म नहीं, करके रुसाने सब अपने पै बगाने। अज गरीबी ने इना मैनू दब लिया, चित करदा तेरे बारे कुछ कहां, पर अपने घर दे भी मुंह मोड़ गए ने, अपने साथी भरा भी छड गए ने, करके रुसाने अपने पै बराने, नारी देत ताने सुन सिर में आइयत है। जिन्हों मैं जीवन साथन बनाया ਉਹ ਵੀ ਤਾਨੇ ਦੇਖ ਕੇ ਕਹਿੰਦੀ ਏ ਚੁੱਕ ਕੇ ਕਲਮ ਲਿਖਣ ਲੱਗ ਪਿਆ ਸਿਫਤਾਂ, ਹੱਥ ਨਾਲ ਕੁਝ ਕੰਮ ਕਰ ਲੈ, ਬੱਚੇ ਪੇਟ ਭਰ ਕੇ ਰੋਟੀ ਖਾ ਲੈਣਗੇ, ਬੱਚੇ ਰੋਂਦੇ ਨੇ ਚਿਮਚਾ ਬੱਚਿਆਂ ਨੂੰ ਦੁੱਧ ਪਿਆਉਣ ਜੋਗਾ ਨਹੀਂ। ਕਹਿਣ ਲੱਗੇ ਨਾਰੀ ਦੇਖ ਤਾਨੇ ਸੁਣ ਸਿਰ ਨਿਆਇਤ ਹੈ। ਕਹਿਣ ਲੱਗੇ ਮੇਰੇ ਦਾਤਾ ਮਿੱਤਰ ਹੂ ਛਪਾਏ ਨੈਣ, ਸੂਦੇ ਹੂ ਨਾ ਬੋਲੇ ਬੈਨ, ਜਾ ਕੇ ਟਿਕ ਜਾਇਤ ਹੈ, پھر اخیر کہن لگے دوار پہ قرض دار ٹھنڈے مکھ دیت گار بوہے اگے کھلوتے نے قرضہ لین والے منہاں وچوں اپنی زبان تو گال پہ کردے نے دوار پہ قرض دار ٹھنڈے مکھ دیت گار بنا روزگار اس دی کبتا نو سمجھیے روزگار تو بنا روزی تو بنا روٹی تو بنا بنا روزگار روزگار خاریت ہے یہ تو سمجھی شیڈ کرنا پائے گا تے داتا روزی تو بنا روزگار تا ملتا نہیں پر روزگار ضرور مل جاتی ہے پر جدو گھر والی نے کہا کہ بچے نو پیان لی دودھ نہیں اج دیکھو اس گرمک دا کردا کیتھل دے راجے نے مان دتا ایک پنڈ پورا ایدے نال آ دتا تے اج پائی سنتوکھ سنگھ چوڑا من کوی دی پدوی جدو ملی تے مہان کوئی ودوان آیا کیتھل دے راجے کول عرض کر رہے جدو سائی چولی پڑھ دے وے کیتھل دے راجے کول آ کے کہندا میں سنیا کہ تواڈے کول ایک مہان سکھ کوی اے جڑا وڈیاں وڈیاں دے پیر ہلا دیندا اے میں او دے نال چرچا کرنی چاہنا ہاں پائی صاحب پائی سنتوکھ سنگھ انہاں نوں کیتھل پت راجا اودا سنگھ نے کہا بھی سویرے تسی دربار وچ آ کے اس نال بحث کرنی اے تے بھائی صاحب اکثر کوشش کردے سن کہ کسے نال بحث کر کے کسے نوں نیواں نہ دکھایا جائے سویرے کیا تسی بحث کرنی بھائی سنتوکھ سنگھ رات گرنتھ واچ دے رہے سویرے دوپہرے اٹھن دی بجائے تھوڑا جہا دیری نال اٹھے تے جیڑے کار مجھاں رکھیاں سن راجے نے دتیاں نوکر نے مجھاں چو کے آندیاں تے پھر کے ولٹوہ رکھ دتا کر چونکے وچ تے کوی جی اٹھے داتن کرلا کر اشنان کر لگے نوکر نے پانی دے پلیکھے وچ او دودھ دا باٹا دودھ دا ولٹوہ رکھ دتا کوی سنتوکھ سنگھ نے دیکھیا نی منیرا سی چکیا دودھ دا جدو بالتا سر تے پایا تے پتا لگا میں دودھ نال لا لیا آواز دے کے گھر والی نو کہندا دیکھ پاگوانے گرو نانک صاحب دے گھر دی رحمت کدی او سما سی بوہے وچ کھلو کے قرض لین والے گالا کڈدے سن تے بچیاں نو پیان لی دودھ دی سی پینے سی اج دیکھ میں دودھ وچ نہانا پیا توں پتراں وچ کھیڈنی پے اس تے یقین کر او دین والا داتا کرتا پرکھ وے گرو آپ ہی میرے صاحب اج کہندے نے ایویں من نو ڈلا نہ اپنے اندر نو ٹکا لے آسن لوئے لوئے پنڈار جو کچھ پایا سو ایک وار متا سوچے میں کسے نو دینا نہیں او دے پنڈارے اینے نے کاہے رے من چتما ادم جا آر ہر جیو پریا سیل پتھر میں جنت اپائے تاں رزق آگے کر کریا میرے مادو جی ست سنگت ملے سو تریا گر پرساد پرم پد پایا سوکے کاشت ہریا اے مت سوچی جنن پتا لوک سوت بنتا ماں پتر استری پتا کر والی کوئی نہ کس کی تریا کوئی کسے نو دین والا نہیں ہوں سر سر رزق سنبھائے ٹھاکر کائے من پو کریا اوڑا اوڑ آوے سہ کوسا تس پاچھے بچڑے سریا تن کمن کھلاوے کمن چگاوے من میں سمرن کریا آسم لوئے لوئے پنڈار نا کر چنت چنتا ہے کرتا ہر دیوے جل تھل جنتا سب تے کہن لگے پیارے او سارے نو رزق پیا دیندا ہے آسن لوئے لوئے پنڈار ہر ایک تھاں تے او دا اپنا پنڈار ہے ہر لوک وچوں بیٹھا ہے جو کچھ پایا سو ایک آوار سانو بھائی صاحب بھائی گرداس دی رتنا وچوں وی ملدا ہے پہلی وار جدو پڑھنے ہاں پیر دستگیر دا پتر نہ لیا تے جدو بھائی صاحب کہندے نے نا کہ پر کچ کول پرشاد دا ترو پتالو لئی کڑائی زہر کلا نا شپے شپائی پتال وچوں وی چپی کڑا پرشاد دی لیا کے دس دتی ایدا مطلب ہر تھاں تے مالک نے اپنا ٹکانا بنایا تے پنڈارے پھرے نے آسن لوئے لوئے پنڈار جو کچھ پایا سو ایک آوار پھر کہن لگے کار کر ویکھ ہے سرجنہار کر کر دا ارتھ بنا بنا کے سرجنہار دا جیڑا سب کچھ کرن والا ہے ایتھے ویکھ ہے دا ارتھ کلا اکھاں نال ویکھنا نہیں ایتھے ویکھ ہے دا ارتھ سنبھال کرنا اس سرجنہار نے جو کچھ کیتا ہے جو کچھ بنایا ہے انہاں ساریاں نوں ویکھدا پیا انہاں نوں سنبھالدا پیا کر کر ویکھ ہے ਸਿਰਜਣਹਾਰ ਤੇ ਗੁਰਮੁਖਾ ਇਸ ਨੂੰ ਝੂਠ ਨਾ ਜਾਣੀ, ਨਾਨਕ ਸੱਚੇ ਕੀ ਸਾਚੀ ਕਾਲ। ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਉਸ ਸੱਚੇ ਰੱਬ ਦੀ ਇਹ ਸੱਚੀ ਕਾਲ ਹੈ, ਇਹ ਉਹਦੀ ਆਪਣੀ ਕਿਰਤ ਹੈ ਜਿਸ ਕਰਤੇ ਪੁਰਖ ਨੇ ਸਦਾ ਲਈ ਇਹਨਾਂ ਜੀਵਾਂ ਨੂੰ ਸਾਂਭਦਾ। ਤੇ ਫਿਰ ਸਾਹਿਬ ਕਹਿੰਦੇ ਨੇ ਜੋਗੀਓ ਜਿਹਦਾ ਭੰਡਾਰਾ ਹਰ ਲੋਕ ਵਿਚ ਹੋਵੇ, ਜਿਹੜਾ ਜਨਮ ਤੋਂ ਪਹਿਲਾਂ ਰਿਜ਼ਕ ਦਿੰਦਾ ਹੋਵੇ, ਜਿਹੜਾ ਪੱਥਰ ਦੇ ਕੀੜੇ ਪਾਲਦਾ ਹੋਵੇ, ਜਿਹੜਾ ਸਾਈ ਪਾਣੀ ਵਿਚ ਬੈਠੇ ਜੀਵਾਂ ਨੂੰ ਰਿਜ਼ਕ ਦਿੰਦਾ ਹੋਵੇ, ਜਿਹੜਾ ਅਸਮਾਨ ਵਿਚ ਉੱਡਣ ਵਾਲੇ ਪਰਿੰਦਿਆਂ ਨੂੰ ਰਿਜ਼ਕ ਦਿੰਦਾ ਹੋਵੇ, ਇੱਥੋਂ ਤੱਕ ਕਦੀ ਪੜ੍ਹਿਓ ਭਾਈ ਵੀਰ ਸਿੰਘ ਦੇ ਟੀਕੇ ਵਿਚ ਇੱਕ ਸ਼ਬਦ ਲਿਖਿਆ, ਉਸ ਦਾਤੇ ਨੇ ਰਿਜ਼ਕ ਕਿਹੋ ਜਿਹਾ ਬਣਾਏ। ਜੋਨਰ ਨਾਂ ਦੀ ਇੱਕ ਮੱਖੀ ਹੈ, ਜਿਵੇਂ ਮੱਖੀਆਂ ਨੇ, ਉਸ ਮੱਖੀ ਦੀ ਖੁਰਾਕ ਕੀ ਹੈ? ਨਾ ਤਾਂ ਮਿੱਠੇ ਤੇ ਬਹਿੰਦੀ ਏ, ਨਾ ਫੁੱਲ ਤੇ ਨਾ ਅੰਨ ਤੇ। ਜਦੋਂ ਸ਼ੇਰ ਰੱਜ ਕੇ ਸ਼ਿਕਾਰ ਕਰਕੇ ਰੱਜ ਕੇ ਮਾਸ ਖਾਂਦਾ ਹੈ, ਤੇ ਮਾਸ ਖਾ ਕੇ ਜਦੋਂ ਉਬਾਸੀ ਲੈਂਦਾ ਹੈ, ਬਸ ਉਸ ਉਬਾਸੀ ਲੈਣ ਦੀ ਦੇਰ ਵਿਚੋਂ ਉਹ ਮੱਖੀ ਉਹਦੀ ਦਾੜ ਵਿਚੋਂ ਮਾਸ ਖਿੱਚ ਕੇ ਆਪਣੇ ਪੇਟ ਨੂੰ ਭਰ ਲੈਂਦੀ। ਹੁਣ ਇਹਦਾ ਮਤਲਬ ਰੱਬ ਨੇ ਕਿਹੋ ਜਿਹੀ ਖੇਡ ਬਣਾਈ ਹੋਵੇਗੀ? ਆਪਾਂ ਨੂੰ ਤਾਂ ਸਿਰਫ ਕੁਝ ਦਿਸਦੇ ਨੇ, ਪਰ ਅਦ੍ਰਿਸ਼ਟ ਕਿੰਨੇ ਕੁ ਨੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਰਿਜ਼ਕ ਦਾ ਸਾਧਨ ਬਣਾਇਆ, ਭੰਡਾਰੇ ਬਣਾਏ ਨੇ। ਆਖਰ ਉਹ ਮੱਖੀ ਰੋਜ਼ ਖੁਰਾਕ ਖਾਂਦੀ ਹੋਵੇਗੀ, ਕਦੋਂ ਰੱਜੇਗਾ ਪਸ਼ੂ, ਕਦੋਂ ਉਬਾਸੀ ਲਏਗਾ ਤੇ ਉਹਨੇ ਉਸ ਦੀ ਤੰਦ ਵਿਚੋਂ ਮਾਸ ਦੀ ਖਿੱਚਣੀ ਏ? ਸਾਹਿਬ ਕਹਿੰਦੇ ਨੇ ਜਿਹੜਾ ਪਾਣੀ ਵਿਚ, ਪੁਲਾੜ ਵਿਚ, ਧਰਤੀ ਵਿਚ, ਬ੍ਰਹਿਮੰਡ ਵਿਚ ਹਰ ਇਕ ਨੂੰ ਰਿਜ਼ਕ ਦਿੰਦਾ ਹੈ, ਫਿਰ ਆ ਉਹਦੇ ਚਰਨਾਂ ਵਿਚ ਕਹਿ ਆਦੇਸ਼ ਤਿਸ਼ਾ ਆਦੇਸ਼, ਤੈਨੂੰ ਨਮਸਕਾਰ ਵਾਹਿਗੁਰੂ। ਤਿਸ਼ਾ ਦਰ ਤੇ ਉਸ ਨੂੰ, ਕਿਸ ਨੂੰ? ਜਿਹੜਾ ਆਸਨ ਲੋਏ ਲੋਏ ਭੰਡਾਰ ਬਣਾਈ ਬੈਠਾ, ਜਿਹੜਾ ਸਭ ਕੁਝ ਸਿਰਜਣ ਵਾਲਾ। ਕਹਿ ਆਦੇਸ਼ ਤਿਸ਼ਾ ਆਦੇਸ਼ ਆਦ, ਤੂੰ ਸਭ ਦਾ ਮੁੱਢ ਹੈ। ਅਨੀਲ, ਤੂੰ ਸ਼ੁੱਧ ਸਰੂਪ ਏ, ਕੋਈ ਕਲੰਕ ਤੇਰੇ ਤੇ ਨਹੀਂ। ਅਨਾਦ, ਤੇਰਾ ਆਦ ਕਿਸੇ ਨੇ ਨਹੀਂ ਪਾਇਆ। ਅਨਾਹਤ, ਤੁਸੀਂ ਕਦੀ ਨਾਸ਼ ਨਹੀਂ ਹੋਣਾ। ਜੁਗ ਜੁਗ ਇਕੋ ਵੇਸ਼, ਹਰ ਇਕ ਯੁਗ ਵਿਚ ਹਰ ਸਮੇਂ ਵਿਚ ਤੂੰ ਇਕੋ ਜਿਹਾ ਰਹਿਣਾ। ਉਸ ਕਰਤੇ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਜੁੜ, ਜਿਹੜਾ ਇਹ ਭੰਡਾਰਾ ਬਖਸ਼ਦਾ ਪਿਆ। ਇਹ ਸੰਚਾਰ ਪੌੜੀਆਂ ਦੀ ਸੰਖੇਪ ਜੀ ਵਿਚਾਰ, ਜਿਤਨੀ ਕੁ ਸੂਝ ਦਾਤਾਰ ਨੇ ਬਖਸ਼ੀ। ਕੱਲ ਸਾਹਿਬ ਅੱਗੇ ਕਿਰਪਾ ਕਰਨਗੇ, ਇਕ ਦੋ ਜੀਵੋ ਲੱਖ ਵਾਲੀ ਜਿਹੜੀ ਪੌੜੀ ਹੈ, ਕਿੰਨਾ ਕੁ ਅਭਿਆਸ, ਕਿੰਨਾ ਕੁ ਸਿਮਰਨ, ਕਿੰਨਾ ਕੁ ਅੰਦਰ ਚ ਕਿਹਾ ਹੋਵੇ, ਤੇ ਜਗਦੀਸ਼ ਦੇ ਚਰਨਾਂ ਵਿਚ ਰਸਾਈ ਹੋ ਸਕੇ। ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ, ਆਪ ਬਖਸ਼ਣ ਯੋਗ ਹੋ, ਕਿਰਪਾ ਕਰਕੇ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।